ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨਿਗੁਰੇ ਪ੍ਰਾਣੀ ਦਾ ਜਪਿਆ ਨਾਮ ਪ੍ਰਫੁੱਲਤ ਨਹੀਂ ਹੁੰਦਾ? ਕਈ ਵਾਰ ਕਈ ਸੱਜਣ ਅਗਿਆਨਤਾ ਵਸ ਜਾਂ ਜਾਣ ਬੁੱਝ ਕੇ ਆਮ ਹੀ ਇਹ ਸਵਾਲ ਕਰਦੇ ਵੇਖੇ ਹਨ ਕਿ ਜੇ ਆਪਾਂ ਗੁਰੂ ਵਾਲੇ ਨਾ ਬਣੀਏ, ਉਂਝ ਹੀ ਨਾਮ ਜਪੀ ਜਾਈਏ ਤਾਂ ਕੀ ਸਾਡੀ ਕੀਤੀ ਹੋਈ ਭਗਤੀ ਪ੍ਰਭੂ ਦਰ ਪ੍ਰਵਾਨ ਨਹੀਂ ਹੋਵੇਗੀ? ਅਜਿਹੇ ਪ੍ਰਸ਼ਨਾਂ ਦਾ ਉੱਤਰ ਤਾਂ ਗੁਰਬਾਣੀ ਵਿਚ ਥਾਂ ਪੁਰ ਥਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਕਈ ਵਾਰ ਆਪਾਂ ਧਿਆਨ ਨਾਲ ਉਨ੍ਹਾਂ ਪੰਕਤੀਆਂ ਦੀ ਵਿਚਾਰ ਨਹੀਂ ਕਰਦੇ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ, ਜਿਨ੍ਹਾਂ ਨੇ 72 ਸਾਲ ਦੀ ਆਯੂ ਤੱਕ ਬੜੇ ਪਰਉਪਕਾਰੀ ਕਾਰਜ ਕੀਤੇ, ਤੀਰਥ ਯਾਤਰਾ ਵੀ ਕੀਤੀ, ਆਪਣੇ ਅਕੀਦੇ ਅਨੁਸਾਰ ਭਜਨ ਸਿਮਰਨ ਵੀ ਕੀਤਾ, ਪਰ ਜੀਵਨ ਬਾਜੀ ਜਿੱਤਣ ਵਿਚ ਸਫਲਤਾ ਪ੍ਰਾਪਤ ਨਾ ਹੋਈ, ਸਗੋਂ ਇਕ ਬ੍ਰਹਮਚਾਰੀ ਪਾਸੋਂ ਭੋਜਨ ਛਕਣ ਉਪਰੰਤ ਅਜਿਹੇ ਸ਼ਬਦ ਸੁਣ ਕੇ ਸ਼ਰਮਿੰਦਗੀ ਪੱਲੇ ਪਈ। ਬ੍ਰਹਮਚਾਰੀ ਦੇ ਸ਼ਬਦ ਸਨ, ਉਹ ਨਿਗੁਰਿਆ, ਮੈਂ ਤੇਰੇ ਹੱਥ ਦਾ ਪ੍ਰਸ਼ਾਦਾ ਛੱਕ ਕੇ ਆਪਣਾ ਜਨਮ ਭ੍ਰਿਸ਼ਟ ਕਰ ਲਿਆ ਹੈ। ਮੈਨੂੰ ਤਾਂ ਇਸ ਗੱਲ ਦਾ ਭੋਰਾ ਜਿੰਨਾ ਵੀ ਪਤਾ ਨਹੀਂ ਸੀ ਕਿ ਤੂੰ ਇਨ੍ਹਾਂ ਪਰਉਪਕਾਰੀ ਅਤੇ ਸੇਵਾ ਭਾਵਨਾ ਵਾਲਾ ਹੁੰਦਿਆਂ ਹੋਇਆ ਅਜੇ ਤੱਕ ਨਿਗੁਰਾ। ਬ੍ਰਹਮਚਾਰੀ ਦੇ ਇਨ੍ਹਾਂ ਸ਼ਬਦਾਂ ਨੇ ਹੀ ਆਪ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿਚ ਲਿਆ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਨਾ ਦਿੱਤੀ। ਗੁਰੂ ਸ਼ਰਨ ਨੂੰ ਪ੍ਰਾਪਤ ਕਰਨ ਉਪਰੰਤ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਨਮੁਖ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਅਜਿਹੀ ਘਾਲ ਘਾਲੀ, ਜਿਸ ਘਾਲ ਉਪਰ ਪ੍ਰਸੰਨ ਹੋ ਕੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ 12 ਵਾਰ ਬਖਸ਼ਿਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਵਾਰਸ ਬਣਾ ਕੇ ਜਗਤ ਉਧਾਰਨ ਦਾ ਕਾਰਜ ਜਿੰਮੇ ਲਾ ਕੇ ਸਾਡੇ ਜਗਤ ਦੀ ਕਲਿਆਣ ਲਈ ਬੀੜਾ ਚੁਕਾਇਆ। ਆਪ ਜੀ ਦਾ ਸੂਹੀ ਰਾਗ ਵਿਚ ਬੜਾ ਪਿਆਰਾ ਬਚਨ ਹੈ, ਜਿਹੜੇ ਮਨੁੱਖ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਨਹੀਂ ਨਾ ਕਰਦੇ, ਗੁਰੂ ਵਾਲੇ ਬਣੇ ਤੋਂ ਬਿਨਾਂ ਪ੍ਰਭੂ ਭਗਤੀ ਕਰਦੇ ਹਨ, ਅਜਿਹੇ ਮਨਮਰਜ਼ੀ ਕਰਨ ਵਾਲੇ ਮਨੁੱਖਾਂ ਦੀ ਭਗਤੀ ਪ੍ਰਭੂ ਦੇ ਦਰ ਵਿਚ ਪ੍ਰਵਾਨ ਨਹੀਂ ਹੁੰਦੀ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ, ਜਿਨ੍ਹਾਂ ਨੇ ਆਪ ਜਿਵੇਂ ਉੱਪਰ ਜ਼ਿਕਰ ਕੀਤਾ ਹੈ ਕਿ ਅਨੇਕਾਂ ਸਾਲ ਨਿਗੁਰੇ ਰਹਿ ਕਰਕੇ ਕਰਮ ਧਰਮ ਤੇ ਬਹੁਤ ਕੀਤੇ, ਪਰ ਜੀਵਨ ਦੀ ਬਾਜ਼ੀ ਨੂੰ ਜਿੱਤਣ ਵਿਚ ਸਫਲਤਾ ਨਹੀਂ ਮਿਲੀ। ਸੋ ਅਜਿਹੇ ਗੁਰਦੇਵ ਸਤਿਗੁਰੂ ਪਾਵਨ ਬਚਨ ਕਰਦੇ ਹਨ ਕਿ ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਂ। ਗੁਰਦੇਵ ਜੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਗੁਜਰੀ ਰਾਗ ਵਿਚ ਇਕ ਹੋਰ ਪ੍ਰਮਾਣ ਹੈ। ਆਪ ਜੀ ਬਚਨ ਕਰਦੇ ਹਨ ਕਿ ਰਸਨਾ ਨਾਲ ਤਾਂ ਸਾਰੇ ਰਾਮ ਰਾਮ ਕਹਿੰਦੇ ਹਨ, ਇਸ ਤਰ੍ਹਾਂ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਰਾਮ ਦੀ ਪ੍ਰਾਪਤੀ ਤਾਂ ਤਦ ਹੁੰਦੀ ਹੈ ਜਦੋਂ ਸਤਿਗੁਰੂ ਜਗਿਆਸੂ ਦੇ ਜਪੇ ਨਾਮ ਵਿਚ ਬਰਕਤ ਪਾ ਕੇ ਨਾਮ ਨੂੰ ਹਿਰਦੇ ਵਿਚ ਵਸਾ ਦਿੰਦਾ ਹੈ। ਗੁਰੂ ਮਿਹਰ ਨਾਲ ਜਦੋਂ ਨਾਮ ਹਿਰਦੇ ਵਿਚ ਵਸ ਗਿਆ, ਫਿਰ ਨਾਮੀ ਨਾਲ ਸੁਧੇ ਸਿੱਧ ਹੀ ਸੰਬੰਧ ਜੁੜ ਕੇ ਜੀਵ ਦੀ ਬ੍ਰਹਮ ਵਿਚ ਅਭੇਦਤਾ ਹੋ ਜਾਂਦੀ ਹੈ। ਸਤਿਗੁਰੂ ਜੀ ਦਾ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 491 ਉੱਪਰ ਅੰਕਿਤ ਹੈ। ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਸਤਿਗੁਰਾਂ ਦੇ ਫੈਸਲੇ ਅਨੁਸਾਰ ਤਾਂ ਜਗਿਆਸੂ ਦੇ ਮਨ ਨੇ ਪਵਿੱਤਰ ਹੀ ਤਦੋਂ ਹੋਣਾ ਹੈ ਜਦੋਂ ਜਗਿਆਸੂ ਸਤਿਗੁਰਾਂ ਦੀ ਸ਼ਰਨ ਵਿਚ ਆ ਕੇ ਗੁਰੂ ਵਾਲਾ ਬਣ ਜਾਵੇਗਾ। ਮਨ ਮਰਜ਼ੀ ਨਾਲ ਨਾਮ ਦੀ ਕਮਾਈ ਕਰਨ ਵਾਲੇ ਮਨੁੱਖ ਥੱਕ ਟੁੱਟ ਤਾਂ ਜ਼ਰੂਰ ਜਾਂਦੇ ਹਨ, ਪਰ ਜਨਮਾਂ ਜਨਮਾਂਤਰਾਂ ਦੀ ਹਉ ਹੰਗਤਾਂ ਦੀ ਮੈਲ ਦੂਰ ਕਰਨ ਵਿਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ, ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋਏ। ਕੋਈ ਮਨੁੱਖ ਆਪਣੀ ਸੀਮਤ ਬੁੱਧੀ ਨਾਲ ਇਹ ਤਰਕ ਵੀ ਕਰਦੇ ਹਨ ਕਿ ਪਰਮਾਤਮਾ ਆਪਣੀ ਜਾਤ ਨਾਲ ਵਿਤਕਰਾ ਕਿਉਂ ਕਰਦਾ, ਗੁਰੂ ਵਾਲੇ ਜਗਿਆਸੂਆਂ ਦੀ ਘਾਲ ਕਮਾਈ ਨੂੰ ਹੀ ਕਿਉਂ ਸਫਲਾ ਕਰਦਾ ਹੈ ਤੇ ਨਿਗੁਰੇ ਪ੍ਰਾਣੀਆਂ ਦੀ ਘਾਲ ਨੂੰ ਆਪਣੇ ਦਰ ਕਿਉਂ ਨਹੀਂ ਪ੍ਰਵਾਨਦਾ। ਗੁਰਬਾਣੀ ਵਿਚ ਅਜਿਹੇ ਪ੍ਰਸ਼ਨਾਂ ਦਾ ਉੱਤਰ ਵੀ ਸਤਿਗੁਰੂ ਜੀ ਨੇ ਪ੍ਰਦਾਨ ਕੀਤਾ ਹੈ। ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਜਾਂ ਨਫ਼ਰਤ ਨਹੀਂ ਕਰਦਾ, ਉਹ ਤਾਂ ਹਰ ਇੱਕ ਦੇ ਮਨ ਦੀ ਭਾਵਨਾ ਨੂੰ ਜਾਣਦਾ ਹੈ, ਕਿਸੇ ਦੀ ਵੀ ਘਾਲ ਕਮਾਈ ਨੂੰ ਤਿਲ ਜਿੰਨਾ ਵੀ ਅਜਾਈ ਨਹੀਂ ਗਵਾਉਂਦਾ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਸੋਢੀ ਸੁਲਤਾਨ ਜੀ ਦਾ ਗੌਂਡ ਰਾਗ ਵਿਚ ਬਚਨ ਹੈ, ਹਰ ਜਾਣੈ ਸਭ ਕਿਛ ਜੋ ਜੀ ਵਰਤਾ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਅਤੇ ਧੰਨ ਗੁਰੂ ਅਮਰ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਉਹ ਪਰਮੇਸ਼ਰ ਕਿਸੇ ਦੀ ਘਾਲ ਕਮਾਈ ਇੱਕ ਤਿਲ ਜਿੰਨੀ ਵੀ ਗਵਾਉਂਦਾ ਨਹੀਂ। ਇਹ ਅੱਖਰ ਸੱਤ ਹਨ। ਸਤਿਗੁਰੂ ਅਮਰਦਾਸ ਜੀ ਦੇ ਫਰਮਾਨ ਵੀ ਤ੍ਰੈ ਕਾਲ ਸੱਤ ਹਨ, ਜੋ ਆਪਾਂ ਪਹਿਲਾਂ ਬਚਨ ਪੜ੍ਹੇ ਹਨ। ਇਹਨਾਂ ਦੋਵਾਂ ਬਚਨਾਂ ਦੀ ਅਟਲ ਸੱਚਾਈ ਨੂੰ ਸਮਝਣ ਲਈ ਦੁਨਿਆਵੀ ਤਲ ਉੱਪਰ ਨਿਤ ਵਰਤ ਦੀਆਂ ਇੱਕ ਦੋ ਉਦਾਹਰਣਾਂ ਨੂੰ ਵਾਚਣ ਦਾ ਯਤਨ ਕਰੀਏ ਕਿ ਗੁਰੂ ਵਾਲੇ ਬਣ ਕੇ ਨਾਮ ਜਪਣ ਦਾ ਅਤੇ ਗੁਰੂ ਵਾਲੇ ਬਣੇ ਤੋਂ ਬਿਨਾਂ ਭਾਵ ਨਿਗੁਰੇ ਰਹਿ ਕੇ ਪ੍ਰਭੂ ਭਗਤੀ ਕਰਨ ਦਾ ਫਰਕ ਕੀ ਹੈ, ਇਹਨਾਂ ਉਦਾਹਰਣਾਂ ਤੋਂ ਸੋਝੀ ਪੈ ਜਾਵੇਗੀ। ਮਿਸਾਲ ਦੇ ਤੌਰ ਤੇ ਇੱਕ ਮਨੁੱਖ ਨੇ ਹਾੜੀ ਦੀ ਫਸਲ ਦੇ ਦਿਨਾਂ ਵਿਚ ਮਿਹਨਤ ਕੀਤੀ। ਉਸ ਨੇ ਦੋ ਮਣ ਕਣਕ ਦੇ ਬੀਜ ਇਕੱਠੇ ਕਰ ਲਏ ਅਗਲੇ ਸਾਲ ਮੁੜ ਉਸਨੇ ਮਿਹਨਤ ਕੀਤੀ, ਦੋ ਮਣ ਬੀਜ ਹੋਰ ਇਕੱਠੇ ਕਰਕੇ ਆਪਣੇ ਘਰ ਜਮ੍ਹਾਂ ਕਰ ਲਏ। ਇਹ ਬੀਜ ਭਾਵੇਂ ਮਨੁੱਖ 10 ਸਾਲ ਆਪਣੇ ਘਰ ਵਿਚ ਸਾਂਭ ਕੇ ਰੱਖ ਛੱਡੇ, ਪਰ ਇਹ ਬੀਜ 4 ਮਣ ਦੇ 4 ਮਣ ਹੀ ਰਹਿਣਗੇ, ਇਹਨਾਂ ਵਿਚ ਵਾਧਾ ਨਹੀਂ ਹੋਵੇਗਾ। ਤੇ ਜੇ ਇਹਨਾਂ 4 ਮਣ ਕਣਕ ਦੇ ਬੀਜਾਂ ਵਿਚ ਮਨੁੱਖ ਵਾਧਾ ਕਰਨਾ ਚਾਹੁੰਦਾ ਹੈ ਤਾਂ ਫਿਰ ਕਣਕ ਦੇ ਇਹਨਾਂ ਬੀਜਾਂ ਨੂੰ ਧਰਤੀ ਵਿਚ ਅਰਪਣ ਕਰਨਾ ਪੈਣਾ ਹੈ। ਧਰਤੀ ਦੇ ਅਰਪਣ ਕਰਨ ਤੋਂ ਬਿਨਾਂ ਇਹਨਾਂ ਬੀਜਾਂ ਵਿਚ ਵਾਧਾ ਨਹੀਂ ਹੋਏਗਾ। ਜਦੋਂ ਉਹ ਮਨੁੱਖ ਇਹਨਾਂ ਕਣਕ ਦੇ 4 ਮਣ ਬੀਜਾਂ ਨੂੰ ਧਰਤੀ ਵਾਹ ਸਵਾਰ ਕੇ ਉਸ ਵਿਚ ਬੀਜ ਦਿੰਦਾ ਹੈ, ਤਦੋਂ ਧਰਤੀ ਆਪਣੇ ਧਰਮ ਸੁਭਾਅ ਅਧੀਨ ਬੀਜ ਬੀਜਣ ਵਾਲੇ ਕਿਸਾਨ ਨੂੰ ਕਈ ਗੁਣਾ ਵਾਧਾ ਕਰਕੇ ਉਸ ਨੂੰ ਵਾਪਸ ਕਰ ਦਿੰਦੀ ਹੈ, ਆਪਣੇ ਪਾਸ ਨਹੀਂ ਰੱਖਦੀ। ਕੁਦਰਤ ਦੇ ਨਿਯਮ ਅਨੁਸਾਰ ਬੀਜ ਅਤੇ ਧਰਤੀ ਦਾ ਸੁਮੇਲ ਹੀ ਬੀਜ ਦੇ 1000 ਗੁਣਾ ਵਾਧੇ ਦਾ ਸੰਯੋਗ ਬਣਦਾ ਹੈ। ਜਿਸ ਮਨੁੱਖ ਪਾਸ ਧਰਤੀ ਅਤੇ ਬੀਜ ਦੋਵੇਂ ਚੀਜ਼ਾਂ ਹੋਣ, ਉਸ ਦੇ ਬੀਜਾਂ ਵਿਚ ਤਾਂ ਵਾਧਾ ਅਵਸ਼ ਹੋਵੇਗਾ, ਪਰ ਜਿਸ ਦੇ ਪਾਸ ਇਕੱਲੇ ਬੀਜ ਹੀ ਹੋਣ ਪਰ ਧਰਤੀ ਨਾ ਹੋਵੇ, ਐਸੇ ਮਨੁੱਖ ਦੇ ਘਰ ਵਿਚ ਪਏ ਬੀਜਾਂ ਦਾ ਕਦੇ ਵੀ ਵਾਧਾ ਨਹੀਂ ਹੋ ਸਕਦਾ। ਜੇ ਉਸਨੇ ਘਰ ਵਿਚ ਇਕੱਠੇ ਕੀਤੇ ਬੀਜਾਂ ਵਿਚ ਵਾਧਾ ਕਰਨਾ ਹੈ ਤਾਂ ਫਿਰ ਉਸ ਨੂੰ ਸਭ ਤੋਂ ਪਹਿਲਾਂ ਜ਼ਮੀਨ ਖਰੀਦਣੀ ਪਵੇਗੀ। ਐਨ ਇਸੇ ਤਰ੍ਹਾਂ ਗੁਰੂ ਵਾਲਾ ਬਣੇ ਤੋਂ ਬਿਨਾਂ ਨਾਮ ਜਪਣਾ, ਭਗਤੀ ਕਰਨੀ ਮਾਨੋ ਕਿਸਾਨ ਦੇ ਬੀਜ ਇਕੱਤਰ ਕਰਨ ਸਮਾਨ ਹੈ। ਜੇ ਨਾਮ ਜਪ ਅਤੇ ਪ੍ਰਭੂ ਭਗਤੀ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ ਤਾਂ ਫਿਰ ਸੰਸਾਰਕ ਕਿਸਾਨ ਦੀ ਤਰ੍ਹਾਂ ਆਤਮਕ ਜਗਿਆਸੂ ਨੂੰ ਵੀ ਧਰਤੀ ਸਰੂਪ ਸਤਿਗੁਰੂ, ਜੋ ਨਾਮ ਜਪ ਅਤੇ ਪ੍ਰਭੂ ਭਗਤੀ ਨੂੰ ਪ੍ਰਫੁੱਲਤ ਅਤੇ ਫਲੀਭੂਤ ਕਰਨ ਦੀ ਸਮਰੱਥਾ ਰੱਖਦੇ ਹਨ, ਪ੍ਰਾਪਤ ਕਰਨ ਦੀ ਆਵਸ਼ਕਤਾ ਹੈ, ਜ਼ਰੂਰਤ ਹੈ। ਜਿਵੇਂ ਸੰਸਾਰ ਵਿਚ ਧਰਤੀ ਖਰੀਦਣ ਵਾਸਤੇ ਮੁੱਲ ਤਾਰਨਾ ਪੈਂਦਾ ਹੈ, ਤਿਵੇਂ ਸਤਿਗੁਰੂ ਰੂਪੀ ਜ਼ਮੀਨ ਪ੍ਰਾਪਤ ਕਰਨ ਵਾਸਤੇ ਵੀ ਕੀਮਤ ਅਦਾ ਕਰਨੀ ਪੈਂਦੀ ਹੈ। ਗੁਰੂ ਪ੍ਰਾਪਤੀ ਦੇ ਚਾਹਵਾਨ ਜਗਿਆਸੂ ਨੂੰ ਕੀ ਕੀਮਤ ਦੇਣੀ ਪੈਂਦੀ ਹੈ? ਤਾਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਹ ਭੇਟਾ ਗੁਰੂ ਨੂੰ ਅਰਪਣ ਕਰਨੀ ਪੈਂਦੀ ਹੈ। ਆਪਣੀ ਹਉਹੰਕਤਾ ਵਾਲੀ ਮਤ ਦਾ ਤਿਆਗ ਅਤੇ ਗੁਰੂ ਹੁਕਮ ਮੰਨਣ ਵਾਸਤੇ ਸਿਰ ਧਰ ਤਲੀ ਗਲੀ ਮੁਰਿਆਓ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਜੇ ਇਸ ਸਮੇਂ ਵੀ ਜਗਿਆਸੂ ਇਹ ਮੁੱਲ ਤਾਰਨ ਨੂੰ ਤਿਆਰ ਹੋ ਜਾਂਦਾ ਹੈ ਤੇ ਸਤਿਗੁਰੂ ਨੂੰ ਪੁਕਾਰ ਕੇ ਕਹਿ ਦਿੰਦਾ ਹੈ ਕਿ ਦਾਤਾ, ਮੈਂ ਤੇਰੀ ਪ੍ਰਾਪਤੀ ਵਾਸਤੇ ਤਨ ਮਨ ਦਿੱਤਾ, ਤਾਂ ਅੱਗੋਂ ਸਤਿਗੁਰੂ ਪੁੱਤਰ ਬਖਸ਼ਿਸ਼ ਕਰਦੇ ਹਨ ਕਿ ਠੀਕ ਹੈ ਪੁੱਤਰਾ, ਜੇ ਤੂੰ ਤਨ ਮਨ ਦਿੱਤਾ ਫਿਰ ਮੈਂ ਕੋ ਕਸਰ ਨਹੀਂ ਰੱਖਾਂਗਾ। ਤਨ ਮਨ ਦਿੱਤਾ ਭਵਜਲ ਜਿੱਤਾ, ਚੁੱਕੀ ਕਾਣ ਜਮਾਣੀ ਅਸਥਿਰ ਤੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣ। ਜਿਸ ਜਿਸ ਨੇ ਵੀ ਗੁਰੂ ਪ੍ਰਾਪਤੀ ਲਈ ਤਨ ਮਨ ਦਿੱਤਾ ਦੀ ਕਾਰ ਗੁਰੂ ਅੱਗੇ ਕਰਕੇ ਗੁਰੂ ਨੂੰ ਰਿਝਾ ਲਿਆ, ਉਹ ਭਵਜਲ ਸਾਗਰ ਤੋਂ ਪਾਰ ਹੋ ਗਿਆ, ਇਸ ਭਵਜਲ ਸੰਸਾਰ ਤੋਂ ਤਰ ਗਿਆ, ਉਸ ਦੀ ਜਮਾਂ ਦੀ ਮੁਤਾਜੀ ਖਤਮ ਹੋ ਗਈ, ਉਹ ਗੁਰੂ ਮੇਰ ਨਾਲ ਅਡੋਲ ਅਵਸਥਾ ਦਾ ਮਾਲਕ ਬਣ ਕੇ ਆਵਾਗਾਉਣ ਦੇ ਚੱਕਰ ਤੋਂ ਮੁਕਤ ਹੋ ਗਿਆ ਅਤੇ ਉਸ ਨੇ ਧਰਮ ਦੀ ਪ੍ਰਫੁੱਲਤਾ ਵਾਸਤੇ ਗੁਰੂ ਰੂਪ ਧਰਤੀ ਨੂੰ ਵੀ ਪ੍ਰਾਪਤ ਕਰ ਲਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਗੌੜੀ ਦੀ ਵਾਰ ਵਿਚ ਬੜਾ ਸਪਸ਼ਟ ਫਰਮਾਨ ਕੀਤਾ ਹੈ ਕਿ ਜਗਿਆਸੂਆਂ ਨੂੰ ਜੀਵਨ ਸੇਧ ਵੀ ਬਖਸ਼ੀ ਹੈ ਕਿ ਨਾਮ ਦੇ ਬੀਜਾਂ ਨੂੰ ਫਲੀਭੂਤ ਅਤੇ ਪ੍ਰਫੁੱਲਤ ਕਰਨ ਲਈ ਪਰਮਾਤਮਾ ਨੇ ਜਗਿਆਸੂਆਂ ਨੂੰ ਸਤਿਗੁਰੂ ਧਰਤੀ ਦਾ ਰੂਪ ਦਿੱਤੇ ਹਨ। ਜਿਹੜੇ ਜਗਿਆਸੂ ਪਿਆਰ ਭਾਵਨੀ ਨਾਲ ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਦੇ ਬੀਜ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ, ਇਸ ਅਰਪਣਾ ਦੇ ਫਲਸਰੂਪ ਸਤਿਗੁਰੂ ਗੁਰਸਿੱਖ ਦੀ ਘਾਲ ਕਮਾਈ ਵਿਚ ਕਰੋੜਾਂ ਗੁਣਾ ਵਾਧਾ ਕਰਕੇ ਗੁਰਸਿੱਖ ਨੂੰ ਨਾਮ ਦਾ ਅੰਮ੍ਰਿਤ ਫਲ ਬਖਸ਼ਿਸ਼ ਕਰ ਦਿੰਦੇ ਹਨ, ਜਿਸ ਦੀ ਬਰਕਤ ਨਾਲ ਗੁਰਸਿੱਖ ਦਾ ਹਲਤ ਪਲਤ ਸੌਰ ਜਾਂਦਾ ਹੈ ਅਤੇ ਪ੍ਰਭੂ ਦਰਗਾਹ ਵਿਚ ਮੁੱਖ ਉਜਲਾ ਅਤੇ ਮਾਣ ਸਤਿਕਾਰ ਦਾ ਸਰੂਪਾ ਉਸ ਨੂੰ ਪ੍ਰਾਪਤ ਹੁੰਦਾ ਹੈ। ਆਪ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 302 ਪਰ ਅੰਕਿਤ ਹੈ, ਸਤਿਗੁਰ ਧਰਤੀ ਧਰਮ ਹੈ ਤਿਸ ਵਿਚ ਜੇਹਾ ਕੋ ਬੀਜੈ ਤੇਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ, ਉਹਨਾਂ ਹਲਤ ਪਲਤ ਮੁਖ ਉਜਲੇ ਉਹ ਹਰ ਦਰਗਹਿ ਸੱਚੀ ਪੈਨਾ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਫਰਮਾਨ ਦੀ ਪ੍ਰੋੜਤਾ ਕਰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 34ਵੀਂ ਵਾਰ ਦੀ ਪਹਿਲੀ ਪੌੜੀ ਵਿਚ ਫਰਮਾਨ ਕਰਦੇ ਹਨ ਕਿ ਵੇਖੋ, ਗੁਰੂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ, ਸਤਿਗੁਰੂ ਤਾਂ ਅਗੰਮ ਅਗੋਚਰ ਨਿਰਵੈਰ ਅਤੇ ਰਾਗ ਦੋਖ ਤੋਂ ਨਿਰਲੇਪ ਹੈ। ਸਤਿਗੁਰੂ ਤਾਂ ਧਰਮ ਦਾ ਘਰ ਅਤੇ ਧਰਮ ਨੂੰ ਫਲੀਭੂਤ ਕਰਨ ਵਾਲੇ ਧਰਤੀ ਸਮਾਨ ਹਨ। ਸਤਿਗੁਰੂ ਧਰਤੀ ਵਿਚ ਜਿਹੋ ਜਿਹੇ ਕਰਮਾਂ ਦੇ ਕੋਈ ਬੀਜ ਅਰਪਣ ਕਰਦਾ ਹੈ ਉਸ ਨੂੰ ਉਹੋ ਜਿਹਾ ਫਲ ਸੁੱਖ ਜਾਂ ਦੁੱਖ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਜੇ ਅਸੀਂ ਧਰਤੀ ਵਿੱਚ ਟਿੱਕਰਾਂ ਦੇ ਬੀਜ ਬੀਜਾਂਗੇ ਤਾਂ ਕੰਡੇ ਅਤੇ ਸੂਲਾਂ ਹੀ ਪ੍ਰਾਪਤ ਹੋਣਗੀਆਂ। ਜੇ ਜ਼ਮੀਨ ਵਿੱਚ ਦਾਖਾਂ ਦੇ ਬੂਟੇ ਲਾਵਾਂਗੇ ਤਾਂ ਮਿੱਠੀਆਂ ਦਾਖਾਂ ਭਾਵ ਅੰਗੂਰਾਂ ਦੇ ਫਲ ਪ੍ਰਾਪਤ ਹੋਣਗੇ। ਸਤਿਗੁਰੂ ਤਾਂ ਨਿਰਮਲ ਸ਼ੀਸ਼ੇ ਦੇ ਸਮਾਨ ਹਨ, ਪਰ ਜਿਹੋ ਜਿਹਾ ਕਿਸੇ ਦਾ ਮੁਖੜਾ ਹੁੰਦਾ ਹੈ, ਮੂੰਹ ਹੁੰਦਾ ਹੈ, ਉਹੋ ਜਿਹਾ ਹੀ ਉਸ ਸ਼ੀਸ਼ੇ ਵਿੱਚੋਂ ਦੀਦਾ ਹੈ। ਦਰਗਾਹ ਦੇ ਵਿੱਚ ਸੇਵਕਾਂ ਦਾ ਮੂੰਹ ਉਜਲਾ ਹੁੰਦਾ ਹੈ ਤੇ ਬੇਮੁੱਖਾਂ ਦਾ ਮੂੰਹ ਕਾਲਾ ਹੁੰਦਾ ਹੈ, ਕਿਉਂਕਿ ਸੇਵਕਾਂ ਨੇ ਧਰਮ ਕਾਰਜਾਂ ਦੇ ਬੀਜ ਬੀਜੇ ਹਨ ਅਤੇ ਬੇਮੁੱਖਾਂ ਨੇ ਪਾਪ ਕਰਮਾਂ ਦਾ ਬੀਜ ਬੀਜਿਆ। ਆਪ ਜੀ ਦਾ ਬਚਨ ਹੈ ਭਾਈ ਗੁਰਦਾਸ ਜੀ ਦਾ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸਾਲਾ, ਜਿਹਾ ਬੀਜੈ ਸੋ ਲੁਣੈ ਫਲ ਕਰਮ ਸੁਖਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਐਨ ਧਰਤੀ ਦੇ ਸੁਭਾਅ ਅਨੁਸਾਰ ਸਤਿਗੁਰੂ ਗੁਰਸਿੱਖ ਦੇ ਨਿਤਨੇਮ ਸਿਮਰਨ ਅਤੇ ਸ਼ੁਭ ਕਾਰਜਾਂ ਨੂੰ ਆਪਣੇ ਦਰ ਵਿੱਚ ਪ੍ਰਵਾਨ ਕਰਕੇ, ਨਿਤਨੇਮ ਸਿਮਰਨ ਅਤੇ ਸ਼ੁਭ ਕਾਰਜਾਂ ਵਿੱਚ ਆਪਣੀ ਕਿਰਪਾ ਦੁਆਰਾ ਵਾਧਾ ਕਰਕੇ, ਮੁੜ ਗੁਰਸਿੱਖ ਨੂੰ ਉਸ ਦੀ ਆਤਮਕ ਉੱਨਤੀ ਲਈ ਵਾਪਸ ਕਰਕੇ ਉਸ ਨੂੰ ਲੋਕ ਪ੍ਰਲੋਕ ਵਿੱਚ ਨਿਹਾਲੋ ਨਿਹਾਲ ਕਰ ਦਿੰਦੇ ਹਨ। ਸਤਿਗੁਰੂ ਜੀ ਦੇ ਬਖਸ਼ਿਸ਼ ਭਰੇ ਬਿਰਧ ਅਤੇ ਪਰਉਪਕਾਰੀ ਸੁਭਾਅ ਨੂੰ ਮੂਰਤੀਮਾਨ ਕਰਦਾ ਇੱਕ ਸਵਈਆ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਰਚਨਾ ਕੀਤਾ ਹੈ, ਜਿਸ ਨੂੰ ਪਿਆਰ ਨਾਲ ਪੜ੍ਹੀਏ, ਸਤਿਗੁਰੂ ਜੀ ਦੇ ਪਰਉਪਕਾਰੀ ਸੁਭਾਅ ਦੀ ਸੋਝੀ ਪਵੇਗੀ। ਭਾਈ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਹੜਾ ਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਸ਼ਰਧਾ ਭਾਵਨੀ ਨਾਲ ਇੱਕ ਕਦਮ ਵੀ ਚੱਲ ਕੇ ਆਉਂਦਾ ਹੈ ਨਾ, ਸਤਿਗੁਰੂ ਉਸ ਨੂੰ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਆਉਂਦੇ ਹਨ। ਜਿਹੜਾ ਸਿੱਖ ਇੱਕ ਵਾਰ ਵੀ ਗੁਰੂ ਦੇ ਬਖਸ਼ਿਸ਼ ਕੀਤੇ ਗੁਰਮੰਤਰ ਦਾ ਜਾਪ ਭਾਵਨੀ ਨਾਲ ਕਰਦਾ ਹੈ, ਸਤਿਗੁਰੂ ਜੀ ਐਸੇ ਸਿੱਖ ਨੂੰ ਕਰੋੜਾਂ ਵਾਰੀ ਪਿਆਰ ਨਾਲ ਯਾਦ ਕਰਦੇ ਹਨ। ਜਿਹੜਾ ਸਿੱਖ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਸਿਦਕ ਅਤੇ ਪਿਆਰ ਨਾਲ ਸਤਿਗੁਰੂ ਜੀ ਅੱਗੇ ਭਾਵੇਂ ਇੱਕ ਕੌਡੀ ਮਾਤਰ ਵੀ ਭੇਟਾ ਰੱਖੇ, ਸਤਿਗੁਰੂ ਐਸੇ ਭਾਵਨੀ ਵਾਲੇ ਸਿੱਖ ਨੂੰ ਲੋਕ ਪ੍ਰਲੋਕ ਦੇ ਸਾਰੇ ਖਜ਼ਾਨੇ ਬਖਸ਼ਿਸ਼ ਕਰਕੇ ਮਾਲੋ ਮਾਲ ਕਰ ਦਿੰਦੇ ਹਨ। ਸਤਿਗੁਰੂ ਜੀ ਬਹੁਤ ਦਿਆਲੂ ਹਨ, ਸਤਿਗੁਰੂ ਦੀ ਮਹਿਮਾ ਅਗਾਧ ਬੋਧ ਸਮਝ ਤੋਂ ਪਰੇ ਹੈ, ਇਸ ਲਈ ਐਸੇ ਦਿਆਲੂ ਕਿਰਪਾਲੂ ਸਤਿਗੁਰੂ ਨੂੰ ਹਮੇਸ਼ਾ ਹਮੇਸ਼ਾ ਮਨ ਬਚ ਕਰਮ ਕਰਕੇ ਬਾਰੰਬਾਰ ਨਮਸਕਾਰ ਹੈ। ਸਤਿਗੁਰੂ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਦਾ 111ਵਾਂ ਸਵਈਆ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੀਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੀਂ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੀਂ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਜ਼ਿੰਦਗੀ ਵਿੱਚ ਕਈ ਵਾਰ ਆਪਾਂ ਵੇਖਦੇ ਹਾਂ ਜੇ ਧਰਤੀ ਚੰਗੀ ਸਵਾਰੀ ਹੋਈ ਅਤੇ ਉਪਜਾਊ ਵੀ ਹੋਵੇ, ਪਰ ਧਰਤੀ ਵਿੱਚ ਬੀਜ ਚੰਗਾ ਸੋਧਿਆ ਹੋਇਆ ਨਾ ਪਾਇਆ ਜਾਵੇ ਤਦ ਵੀ ਪੂਰੀ ਫਸਲ ਪ੍ਰਾਪਤ ਨਹੀਂ ਹੁੰਦੀ। ਕਿਸਾਨ ਧਰਤੀ ਨੂੰ ਦੋਸ਼ ਦੇਣ ਲੱਗ ਜਾਂਦਾ ਹੈ ਕਿ ਜ਼ਮੀਨ ਠੀਕ ਨਹੀਂ ਸੀ, ਪਰ ਇਹ ਗਲਤ ਹੈ। ਇਸ ਤਰ੍ਹਾਂ ਵੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਜਗਿਆਸੂ ਆਮ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਅਸੀਂ ਪਾਠ ਭਜਨ ਤਾਂ ਬਹੁਤ ਕਰਦੇ ਹਾਂ, ਪਰ ਪਤਾ ਨਹੀਂ ਸਾਡੀ ਕਮਾਈ ਨੂੰ ਸਤਿਗੁਰੂ ਜੀ ਭਾਗ ਕਿਉਂ ਨਹੀਂ ਲਾਉਂਦੇ। ਅਜਿਹੀ ਮਾਨਸਿਕ ਸਥਿਤੀ ਵਿੱਚ ਜਗਿਆਸੂ ਨੂੰ ਆਪਣੇ ਅੰਦਰ ਝਾਤ ਮਾਰ ਕੇ ਪੜਚੋਲ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਪੂਰੇ ਸਤਿਗੁਰੂ ਵਿੱਚ ਤਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਕਈ ਵਾਰ ਸਾਡੇ ਨਾਮ ਸਿਮਰਨ ਪ੍ਰੇਮਾ ਭਗਤੀ ਦੇ ਬੀਜ ਹੀ ਸੋਧੇ ਹੋਏ ਨਹੀਂ ਹੁੰਦੇ ਜਾਂ ਧਰਤੀ ਸਰੂਪ ਸਤਿਗੁਰੂ ਜੀ ਤੱਕ ਪੁੱਜਦੇ ਹੀ ਨਹੀਂ, ਜਿਸ ਕਾਰਨ ਸਾਡਾ ਜਪਿਆ ਹੋਇਆ ਨਾਮ ਫਲੀਭੂਤ ਨਹੀਂ ਹੁੰਦਾ ਅਤੇ ਅਸੀਂ ਗੁਰਪ੍ਰਸਾਦ ਤੋਂ ਵਾਂਝੇ ਰਹਿ ਜਾਂਦੇ ਹਾਂ। ਹੁਣ ਵਿਚਾਰ ਕਰਨੀ ਹੈ ਕਿ ਨਾਮ ਸਿਮਰਨ ਦੇ ਬੀਜਾਂ ਨੂੰ ਸੋਧਣਾ ਕਿਵੇਂ ਹੈ। ਸੁੱਤੇ ਸਿੱਧੇ ਸਵਾਲ ਸਾਹਮਣੇ ਆ ਖਲੋਵੇਗਾ ਕਿ ਅਸੀਂ ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਦੇ ਬੀਜਾਂ ਨੂੰ ਕਿਵੇਂ ਸੋਧੀਏ ਅਤੇ ਕਿਵੇਂ ਗੁਰੂ ਚਰਨਾਂ ਵਿੱਚ ਭੇਟ ਕਰੀਏ ਤਾਂ ਜੋ ਇਹਨਾਂ ਵਿੱਚ ਲੋੜੀਂਦਾ ਵਾਧਾ ਗੁਰਦੇਵ ਜੀ ਕਰਕੇ ਸਾਨੂੰ ਮੁੜ ਨਦਰੋ ਨਦਰ ਨਿਹਾਲ ਕਰਨ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਨਾਮ ਨੂੰ ਫਲੀਭੂਤ ਕਰਨ ਅਤੇ ਸਤਿਗੁਰੂ ਪਾਸੋਂ ਲੋਕ ਪ੍ਰਲੋਕ ਦੀਆਂ ਵਡਿਆਈਆਂ ਪ੍ਰਾਪਤ ਕਰਨ ਵਾਸਤੇ ਵਿਧੀ ਵੀ ਦਰਸਾਈ ਹੈ ਕਿ ਮਨ ਨੂੰ ਫੁਰਨਿਆਂ ਵੱਲੋਂ ਇਕਾਗਰ ਕਰਕੇ ਅਤੇ ਜਿਸ ਪ੍ਰਭੂ ਦਾ ਨਾਮ ਜਪ ਰਹੇ ਹਾਂ ਉਸ ਦੇ ਪਿਆਰ ਵਿੱਚ ਭਿੱਜ ਕੇ ਜਪਿਆ ਨਾਮ ਹੀ ਗੁਰੂ ਦਰ ਪ੍ਰਵਾਨ ਹੁੰਦਾ ਹੈ ਅਤੇ ਲੋਕ ਪ੍ਰਲੋਕ ਵਿੱਚ ਮਾਣ ਸਤਿਕਾਰ ਬਖਸ਼ਿਸ਼ ਕਰਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦਾ ਸੂਰਠ ਰਾਗ ਵਿੱਚ ਪਾਵਨ ਬਚਨ ਹੈ ਕਿ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਰੂ ਰਾਗ ਵਿੱਚ ਪ੍ਰਭੂ ਨਾਮ ਨੂੰ ਧਿਆਉਣ ਦੀ ਵਿਧੀ ਦਰਸਾਈ ਹੈ ਕਿ ਹੇ ਪ੍ਰਾਣੀ ਤੂੰ ਹਰੀ ਦੇ ਨਾਮ ਨੂੰ ਧਿਆ, ਜਪਣਾ ਕਰ ਹਰੀ ਦੇ ਨਾਮ ਨੂੰ। ਹਰੀ ਦੇ ਨਾਮ ਨੂੰ ਧਿਆਉਣ ਨਾਲ, ਹਰੀ ਦੇ ਨਾਮ ਨੂੰ ਜਪਣ ਨਾਲ ਤੇਰਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੋ ਜਾਵੇਗਾ, ਪਰ ਨਿਸਤਾਰਾ ਤਾਂ ਹੋਵੇਗਾ ਜੇ ਤੂੰ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਸੰਸਾਰੀ ਪਦਾਰਥਾਂ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ ਦਵੈਤ ਦਾ ਤਿਆਗ ਕਰਕੇ ਪ੍ਰਭੂ ਦਾ ਨਾਮ ਜਪੇਗਾ। ਤਦ ਸਤਿਗੁਰੂ ਜਰੂਰ ਤੇਰੇ ਜਪੇ ਨਾਮ ਨੂੰ ਪਲੇ ਪੂਤ ਕਰਨਗੇ। ਗੁਰਦੇਵ ਜੀ ਦਾ ਪਾਵਨ ਬਚਨ ਹੈ, ਰੇ ਨਰ ਇਨ ਬਿਦ ਪਾਰ ਪਰਾਏ, ਰੇ ਨਰ ਇਨ ਬਿਦ ਪਾਰ ਪਰਾਏ, ਧਿਆਏ ਹਰ ਜੀਓ ਹੋਏ ਮ੍ਰਿਤਕ ਤਿਆਗ ਦੂਜਾ ਭਾਉ। ਪ੍ਰਭੂ ਨਾਮ ਨੂੰ ਕਿਸ ਤਰੀਕੇ ਨਾਲ ਜਪ ਕੇ ਸਤਿਗੁਰੂ ਜੀ ਪਾਸੋਂ ਫਲੀਭੂਤ ਕਰਵਾਉਣਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਸੋਰਠ ਰਾਗ ਵਿੱਚ ਵਿਧੀ ਦਰਸਾਉਂਦੇ ਪ੍ਰਮਾਣ ਕਰਦੇ ਨੇ ਕਿ ਪ੍ਰਭੂ ਨਾਮ ਨੂੰ ਰਸਨਾ ਨਾਲ ਜਪੋ, ਜੋ ਜਪ ਰਹੇ ਹਾਂ ਉਸ ਨੂੰ ਕੰਨਾਂ ਨਾਲ ਸੁਣੋ, ਜਿਸ ਨੂੰ ਜਪ ਰਹੇ ਹਾਂ ਉਸ ਨੂੰ ਹਿਰਦੇ ਅੰਦਰੋਂ ਪਿਆਰ ਕਰੋ। ਇਸ ਢੰਗ ਨਾਲ ਨਾਮ ਜਪਣ ਵਾਲਾ ਪ੍ਰਾਣੀ ਕਦੇ ਵੀ ਗੁਰੂ ਦਰ ਵਿੱਚੋਂ ਖਾਲੀ ਨਹੀਂ ਜਾਂਦਾ। ਫਿਰ ਦੁਹਰਾਈਏ ਕਿ ਜਿਸ ਪ੍ਰਭੂ ਦਾ ਨਾਮ ਜਪ ਰਹੇ ਹਾਂ ਉਸ ਪ੍ਰਭੂ ਦਾ ਨਾਮ ਰਸਨਾ ਨਾਲ ਜਪ ਰਹੇ ਹਾਂ, ਜੋ ਜਪ ਰਹੇ ਹਾਂ ਉਸ ਨੂੰ ਕੰਨਾਂ ਨਾਲ ਸੁਣੋ, ਜਿਸ ਨੂੰ ਜਪ ਰਹੇ ਹਾਂ ਉਸ ਨੂੰ ਹਿਰਦੇ ਵਿੱਚੋਂ ਅੰਦਰੋਂ ਪਿਆਰ ਕਰੋ। ਇਸ ਤਰ੍ਹਾਂ ਜਗਿਆਸੂ ਨਾਮ ਜਪਣ ਨਾਲ, ਪ੍ਰਭੂ ਨਾਮ ਨਾਲ ਪ੍ਰੀਤੀ ਪਾਉਣ ਨਾਲ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਆਪਣੀ ਝੋਲੀ ਵਿੱਚ ਪਵਾ ਕੇ ਆਪਣੀ ਝੋਲੀ ਨੂੰ ਨੱਕੋ ਨੱਕ ਭਰ ਲੈਂਦਾ ਹੈ। ਗੁਰਦੇਵ ਜੀ ਦਾ ਪਾਵਨ ਬਚਨ ਹੈ, ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ, ਜਾਂ ਤੇ ਬਿਰਥਾ ਨਾ ਕੋਈ। ਸੋ ਲੋੜ ਹੈ ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ ਦੀ ਕਾਰ ਕਰਨ ਦੀ। ਅਤੇ ਗੁਰਦੇਵ ਪਾਤਸ਼ਾਹ ਜੀ ਦਾ ਹੋਰ ਬਚਨ ਹੈ, ਰਸਨਾ ਉਚਰੰਤ ਨਾਮੰ ਸ਼ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਰਸਨਾ ਉਚਰੰਤ ਨਾਮੰ ਸ਼ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ, ਨਾਨਕ ਤਿਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਪ੍ਰਭੂ ਨਾਮ ਅਤੇ ਪ੍ਰਭੂ ਭਗਤੀ ਨੂੰ ਸਤਿਗੁਰੂ ਦੁਆਰਾ ਪ੍ਰਫੁੱਲਤ ਕਰਕੇ ਹਰੀ ਨਾਲ ਅਭੇਦ ਹੋਣ ਲਈ ਚਾਰ ਕਰਮ ਕਰਨ ਦੀ ਤਾਕੀਦ ਕੀਤੀ ਹੈ। ਪਹਿਲਾ ਕਰਮ ਹੈ ਰਸਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ। ਦੂਸਰਾ ਕਰਮ ਹੈ ਜਿਸ ਦਾ ਨਾਮ ਜਪ ਰਹੇ ਹਾਂ ਉਸ ਨਾਲ ਪਿਆਰ ਕਰਨਾ। ਤੀਸਰਾ, ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਉਸ ਦੀ ਦ੍ਰਿੜਤਾ ਨਾਲ ਕਮਾਈ ਕਰਨੀ। ਚੌਥਾ, ਸਾਡਾ ਮਨ ਜੋ ਸੰਸਾਰ ਦੇ ਜੰਜਾਲਾਂ ਵਿੱਚ ਫਸਿਆ ਹੈ ਇਸ ਨਾਲ ਇਸ ਨੂੰ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜਨ ਲਈ ਬਾਰ ਬਾਰ ਯਤਨ ਕਰਨਾ। ਜਿਹੜਾ ਜਗਿਆਸੂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਰਸਾਈ ਇਸ ਵਿਧੀ ਨੂੰ ਅਪਣਾਏਗਾ ਉਸ ਨੂੰ ਉਸ ਪ੍ਰਭੂ ਪਰਮਾਤਮਾ ਦੀ ਅਵਸ਼ ਪ੍ਰਾਪਤੀ ਹੋਵੇਗੀ। ਕੀ ਬਚਨ ਹੈ ਗੁਰਦੇਵ ਜੀ ਦਾ, ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੂਚਿਤ ਧਰ ਹਾਂ ਅਨਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ। ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋਚਿਤ ਧਰ ਹਾਂ ਅਨਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ। ਇਕਾਗਰਤਾ ਸਹਿਤ ਰਸਨਾ ਨਾਲ ਜਪਣਾ, ਕੰਨਾਂ ਜਾਂ ਸੁਰਤੀ ਨਾਲ ਨਾਮ ਨੂੰ ਸੁਣਨਾ, ਹਿਰਦਾ ਪ੍ਰਭੂ ਪਿਆਰ ਨਾਲ ਸਰਸ਼ਾਰ ਕਰੀ ਰੱਖਣਾ, ਨਾਮੀ ਉੱਪਰ ਦ੍ਰਿੜ ਭਰੋਸਾ ਕਰਨਾ ਮਨ ਨੂੰ ਨਾਮ ਬੀਜਾਂ ਨੂੰ ਸੋਧਣ ਦੀ ਵਿਧੀ ਹੈ। ਨਾਮ ਦੇ ਵਾਧੇ ਦੀ ਇੱਕ ਹੋਰ ਉਦਾਹਰਣ ਵਾਚੀਏ। ਸੰਸਾਰ ਵਿੱਚ ਵਿਚਰਦਿਆਂ ਆਪਾਂ ਨਿਤ ਵੇਖਦਿਆਂ ਕੋਈ ਮਨੁੱਖ ਮਿਹਨਤ ਕਰਕੇ 2-4 ਲੱਖ ਰੁਪਈਆ ਇਕੱਠਾ ਕਰ ਲਵੇ, ਅਗਲੇ ਸਾਲ ਹੋਰ ਮਿਹਨਤ ਕਰਕੇ ਹੋਰ 2-4 ਲੱਖ ਇਕੱਠਾ ਕਰ ਲਏ। ਇਸ ਤਰ੍ਹਾਂ ਇਹ 4 ਲੱਖ ਰੁਪਈਆ ਜਾਂ 8 ਲੱਖ ਰੁਪਈਆ ਭਾਵੇਂ ਕੋਈ ਆਪਣੇ ਘਰ ਵਿੱਚ 20 ਸਾਲ ਸਾਂਭ ਕੇ ਰੱਖ ਛੱਡੇ, 20 ਸਾਲਾਂ ਵਿੱਚ ਇਹ 4 ਲੱਖ ਰੁਪਈਆ ਕੇਵਲ 4 ਲੱਖ ਹੀ ਰਹੇਗਾ, ਉਸ ਵਿੱਚ ਵਾਧਾ ਕਦਾਚਿਤ ਵੀ ਨਹੀਂ ਹੋਵੇਗਾ। ਪਰ ਇਸ ਦੇ ਉਲਟ ਜੇ ਮਨੁੱਖ ਇਕੱਠਾ ਕੀਤਾ ਹੋਇਆ ਇਹ ਰੁਪਈਆ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦੇਵੇ, ਜਿਸ ਦਿਨ ਤੋਂ ਪੈਸੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਉਸੇ ਸਮੇਂ ਤੋਂ ਉਨ੍ਹਾਂ ਪੈਸਿਆਂ ਉੱਪਰ ਵਿਆਜ ਪੈਣਾ ਆਰੰਭ ਹੋ ਜਾਂਦਾ ਹੈ, ਅਤੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਪੈਸਿਆਂ ਵਿੱਚ 4-5 ਗੁਣਾ ਵਾਧਾ ਹੋ ਕੇ ਜਮ੍ਹਾਂ ਕਰਵਾਉਣ ਵਾਲੇ ਨੂੰ ਹੀ ਮੁੜ ਮਿਲ ਜਾਂਦੇ ਹਨ। ਜਿਹੜਾ ਮਨੁੱਖ ਬੈਂਕ ਵਿੱਚ ਨਾ ਤਾਂ ਆਪਣਾ ਖਾਤਾ ਖੁਲਵਾਉਂਦਾ ਹੈ ਤੇ ਨਾ ਪੈਸੇ ਜਮ੍ਹਾਂ ਕਰਾਉਂਦਾ ਹੈ, ਉਸ ਦੇ ਧਨ ਵਿੱਚ ਕਦਾਚਿਤ ਵੀ ਵਾਧਾ ਨਹੀਂ ਹੋ ਸਕਦਾ। ਜਿਵੇਂ ਸੰਸਾਰੀ ਧਨ ਵਿੱਚ ਵਾਧਾ ਕਰਨ ਲਈ ਬੈਂਕ ਵਿੱਚ ਖਾਤਾ ਖੁਲਵਾ ਕੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਹਨ, ਇਸੇ ਤਰ੍ਹਾਂ ਨਾਮ ਦੇ ਧਨ ਵਿੱਚ ਬਰਕਤਾਂ ਅਤੇ ਵਾਧਾ ਪਾਉਣ ਲਈ ਸਤਿਗੁਰੂ ਦੇ ਘਰ ਵਿੱਚ ਖਾਤਾ ਖੁਲਵਾਉਣਾ ਅਵਸ਼ ਲਾਜ਼ਮੀ ਹੈ। ਜਰਾ ਸੋਚਣ ਅਤੇ ਵਿਚਾਰਨ ਦੀ ਲੋੜ ਹੈ ਕਿ ਜਿਸ ਨੇ ਬੈਂਕ ਵਿੱਚ ਖਾਤਾ ਹੀ ਨਹੀਂ ਖੁਲਵਾਇਆ ਉਹ ਆਪਣੇ ਪੈਸੇ ਕਿਸ ਅਕਾਊਂਟ ਵਿੱਚ ਜਮ੍ਹਾਂ ਕਰਾਏਗਾ। ਬਿਨਾਂ ਅਕਾਊਂਟ ਖੋਲ੍ਹੇ ਤਾਂ ਬੈਂਕ ਅਧਿਕਾਰੀ ਵੀ ਪੈਸੇ ਨਹੀਂ ਫੜਦੇ। ਜੇ ਬੈਂਕ ਅਧਿਕਾਰੀ ਜਮ੍ਹਾਂ ਕਰਾਉਣ ਵਾਲੇ ਪਾਸੋਂ ਪੈਸੇ ਲੈ ਵੀ ਲੈਣ, ਤਦ ਵੀ ਉਹ ਪਹਿਲਾਂ ਬੈਂਕ ਵਿੱਚ ਖਾਤਾ ਖੋਲ੍ਹਣਗੇ, ਫੇਰ ਉਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਨਗੇ। ਜਿਹੜਾ ਮਨੁੱਖ ਬਿਨਾਂ ਖਾਤਾ ਭਾਵ ਬਿਨਾਂ ਅਕਾਊਂਟ ਬੈਂਕ ਵਿੱਚ ਖੁਲਵਾਇਆ ਮਾਇਆ ਕਿਸੇ ਹੋਰ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦੇਵੇ, ਮੁੜ ਪੈਸੇ ਲੈਣ ਵੇਲੇ ਪੈਸੇ ਜਮ੍ਹਾਂ ਕਰਾਉਣ ਵਾਲੇ ਨੂੰ ਹੀ ਮਿਲਣਗੇ, ਪੈਸੇ ਜਮ੍ਹਾਂ ਕਰਵਾਉਣ ਵਾਲੇ ਨੂੰ ਨਹੀਂ ਮਿਲਣਗੇ, ਸਗੋਂ ਜਿਸ ਖਾਤੇ ਵਿੱਚ ਮਾਇਆ ਜਮ੍ਹਾਂ ਕਰਵਾਈ ਗਈ ਹੈ ਭਾਵ ਜਿਸ ਦੇ ਅਕਾਊਂਟ ਵਿੱਚ ਉਹ ਪੈਸੇ ਹਨ, ਉਹਨਾਂ ਪੈਸਿਆਂ ਦਾ ਹੱਕਦਾਰ ਉਹ ਅਕਾਊਂਟ ਵਾਲਾ ਹੀ ਹੋਵੇਗਾ। ਕਈ ਵਾਰੀ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਮਨੁੱਖ ਬਿਨਾਂ ਸੋਚੇ ਸਮਝੇ ਕਿਸੇ ਐਸੇ ਬੈਂਕ ਜਾਂ ਸੋਸਾਇਟੀ ਵਿੱਚ ਖਾਤਾ ਖੁਲਵਾ ਬੈਂਦਾ ਹੈ ਜੋ ਥੋੜੇ ਸਮੇਂ ਵਿੱਚ ਆਪਣਾ ਦਿਵਾਲਾ ਕੱਢ ਜਾਂਦੇ ਹਨ। ਐਸੀ ਹਾਲਤ ਵਿੱਚ ਮਨੁੱਖ ਨੂੰ ਵਿਆਜ ਤਾਂ ਕੀ ਮੂਲ ਤੋਂ ਵੀ ਹੱਥ ਧੋਣੇ ਪੈਂਦੇ ਹਨ। ਜਿਵੇਂ ਦੁਨਿਆਵੀ ਧਨ ਨੂੰ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਮਨੁੱਖ ਚੰਗੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਬੈਂਕ ਦੀ ਟੋਲ ਭਾਲ ਕਰਦਾ ਹੈ ਫਿਰ ਹੀ ਆਪਣਾ ਖਾਤਾ ਖੁਲਵਾਉਂਦਾ ਹੈ, ਤਿਵੇਂ ਹਰ ਮਨੁੱਖ ਨੂੰ ਆਪਣੇ ਆਤਮਕ ਧਨ ਵਿੱਚ ਵਾਧਾ ਕਰਨ ਹਿੱਤ ਪੂਰੇ ਸਤਿਗੁਰੂ ਦੇ ਘਰ ਵਿੱਚ ਆਪਣਾ ਖਾਤਾ ਖੁਲਾਉਣਾ ਚਾਹੀਦਾ ਹੈ। ਕੱਚੇ ਪਿੱਲੇ ਅਧੂਰੇ ਆਪੂ ਬਣੇ ਗੁਰੂਆਂ ਪਾਸੋਂ ਹਮੇਸ਼ਾ ਸਾਵਧਾਨ ਰਹਿਣਾ ਹੈ। ਗੁਰੂ ਵਾਲੇ ਬਣਨ ਦੀ ਆਵਸ਼ਕਤਾ ਹੈ। ਪਰਮਾਤਮਾ ਨੇ ਆਪਣੇ ਨਾਲ ਮਿਲਣ ਵਾਸਤੇ ਇੱਕ ਨੇਮ ਬਣਾਇਆ ਹੈ, ਉਹ ਨਿਯਮ ਨੂੰ ਪੂਰਾ ਕੀਤੇ ਬਿਨਾਂ ਨਾ ਪਹਿਲਾਂ ਤੇ ਨਾ ਹੀ ਹੁਣ ਵਾਲੇ ਸਮੇਂ ਵਿੱਚ ਤੇ ਨਾ ਹੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਤੇ ਨਾ ਹੀ ਹੋਣੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਗੌਂਡ ਰਾਗ ਵਿੱਚ ਬੜਾ ਹੀ ਸਪਸ਼ਟ ਫੈਸਲਾ ਸੁਣਾਉਂਦਿਆਂ ਫਰਮਾਨ ਕੀਤਾ ਕਿ ਮਤਾਂ ਕੋਈ ਭਰਮ ਭੁਲੇਖੇ ਅਧੀਨ ਇਹ ਧਾਰਨਾ ਬਣਾ ਲਵੇ ਕਿ ਸ਼ਾਇਦ ਮੇਰਾ ਗੁਰੂ ਵਾਲਾ ਬਣੇ ਤੋਂ ਬਿਨਾਂ ਹੀ ਛੁਟਕਾਰਾ ਜਾਂ ਨਿਸਤਾਰਾ ਹੋ ਜਾਵੇਗਾ, ਪਰ ਯਾਦ ਰੱਖਿਓ ਗੁਰੂ ਵਾਲਾ ਬਣੇ ਤੋਂ ਬਿਨਾਂ ਨਾ ਤਾਂ ਕਿਸੇ ਦਾ ਪਹਿਲਾਂ ਨਿਸਤਾਰਾ ਹੋਇਆ ਹੈ ਤੇ ਨਾ ਹੁਣ ਤੇ ਨਾ ਹੀ ਅਗਾਂਹ ਹੋਵੇਗਾ। ਗੁਰੂ ਵਾਲੇ ਬਣਨ ਦੀ ਮਰਯਾਦਾ ਹਰ ਪ੍ਰਾਣੀ ਨੂੰ ਆਪਣੇ ਜੀਵਨ ਵਿੱਚ ਅਵੱਛ ਧਾਰਨ ਕਰਨੀ ਹੀ ਪਵੇਗੀ। ਸਾਹਿਬਾਂ ਦਾ ਬਚਨ ਹੈ, ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਇ ਨਾ ਉਤਰ ਸਾਰ। ਭੱਟ ਨਲ ਜੀ ਦੇ ਅਨੁਭਵ ਅਨੁਸਾਰ ਗੁਰੂ ਵਾਲੇ ਬਣੇ ਤੋਂ ਬਿਨਾਂ ਅਗਿਆਨਤਾ ਦਾ ਅੰਧੇਰਾ ਕਦੇ ਦੂਰ ਨਹੀਂ ਹੁੰਦਾ, ਨਾ ਹੀ ਅਸਲੀ ਜੀਵਨ ਜਿਉਣ ਦੀ ਸੋਝੀ ਪੈਂਦੀ। ਗੁਰੂ ਵੀ ਹੋਣੇ ਮਨੁੱਖ ਨੂੰ ਆਤਮਕ ਉੱਚਤਾ ਵੀ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਵਾਲਾ ਬਣੇ ਤੋਂ ਬਿਨਾਂ ਮਨੁੱਖ ਦੀ ਵਿਕਾਰਾਂ ਤੋਂ ਵੀ ਖਲਾਸੀ ਨਹੀਂ ਹੋ ਸਕਦੀ। ਇਸ ਲਈ ਸਭ ਤੋਂ ਸ੍ਰੇਸ਼ਟ ਵਿਚਾਰ ਇਹੋ ਹੀ ਹੈ ਕਿ ਹਰ ਮਨੁੱਖ ਨੂੰ ਜਿਤਨਾ ਜਲਦੀ ਹੋ ਸਕੇ ਗੁਰੂ ਵਾਲਾ ਬਣ ਜਾਣਾ ਚਾਹੀਦਾ ਹੈ। ਇਹ ਮੇਰੇ ਮਨ ਅੱਖਾਂ ਦੁਆਰਾ ਹਰ ਪਾਸੇ ਗੁਰੂ ਦੀ ਹੋਂਦ ਨੂੰ ਵੇਖਣ ਦਾ ਯਤਨ ਕਰ, ਮਨ ਵਚਨ ਅਤੇ ਕਰਮ ਵੀ ਗੁਰੂ ਅਨੁਸਾਰ ਹੀ ਕਰ ਲੈ, ਕਿਉਂਕਿ ਸਤਿਗੁਰੂ ਹੀ ਸਦਾ ਸੱਤ ਅਤੇ ਥਿਰ ਰਹਿਣ ਵਾਲੇ ਹਨ। ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਸਤਿਗੁਰੂ ਦੀ ਸ਼ਰਣ ਨੂੰ ਗ੍ਰਹਿਣ ਨਹੀਂ ਕੀਤਾ, ਨਾ ਹੀ ਪੂਰੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ, ਐਸੇ ਮਨੁੱਖ ਦਾ ਇਸ ਸੰਸਾਰ ਵਿੱਚ ਜਨਮ ਲੈਣਾ ਅਕਾਰਤ ਹੈ। ਭੱਟ ਜੀ ਦਾ ਗੁਰਬਾਣੀ ਫਰਮਾਨ ਪੜ੍ਹ ਲਈਏ, ਸਤਿਗੁਰੂ ਵਾਲੇ ਬਣਨ ਲਈ ਜ਼ਰੂਰ ਪ੍ਰੇਰਣਾ ਮਿਲੇਗੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰਹੀ ਮਨ ਮੇਰੇ, ਗੁਰ ਕਰ ਸ਼ਬਦ ਸੁਪੁਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲਕੈ, ਜਿਨ ਗੁਰੂ ਨਾ ਦੇਖਿਓ ਨਾ ਹਕੀਓ, ਤੇ ਅਕੇ ਅਥ ਸੰਸਾਰ ਮੈਂ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਵਿੱਚ ਪਾਵਨ ਫਰਮਾਨ ਹੈ ਕਿ ਸੂਰਜ ਅਤੇ ਚੰਦਰਮਾ ਦੇ ਪ੍ਰਕਾਸ਼ ਨਾਲ ਬਹਿਰੂਨੀ ਅੰਧੇਰਾ ਤਾਂ ਜ਼ਰੂਰ ਦੂਰ ਹੋ ਜਾਂਦਾ ਹੈ, ਪਰ ਬਾਹਰਲੇ ਪ੍ਰਕਾਸ਼ ਨਾਲ ਮਨੁੱਖ ਦਾ ਅੰਦਰੂਨੀ ਅਗਿਆਨਤਾ ਰੂਪੀ ਅੰਧਕਾਰ ਦੂਰ ਨਹੀਂ ਹੋ ਸਕਦਾ। ਅਗਿਆਨਤਾ ਦੇ ਅੰਧੇਰੇ ਨੂੰ ਕੇਵਲ ਅਤੇ ਕੇਵਲ ਸਤਿਗੁਰੂ ਦਾ ਗਿਆਨ ਹੀ ਦੂਰ ਕਰ ਸਕਦਾ ਹੈ। ਇਹ ਬਚਨ ਅਕਸਰ ਆਪਾਂ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ ਕਿ ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਜਿਸ ਵੇਲੇ ਮਨੁੱਖ ਗੁਰੂ ਵਾਲਾ ਬਣ ਜਾਂਦਾ ਹੈ, ਸਤਿਗੁਰੂ ਜੀਵ ਨੂੰ ਗਿਆਨ ਅੰਜਨ ਦੀ ਬਖਸ਼ਿਸ਼ ਕਰਕੇ ਅਗਿਆਨ ਅੰਧੇਰੇ ਦਾ ਵਿਨਾਸ਼ ਕਰ ਦਿੰਦੇ ਹਨ ਅਤੇ ਅੰਦਰੂਨੀ ਪ੍ਰਕਾਸ਼ ਅਤੇ ਵਿਗਾਸ ਦੀ ਅਵਸਥਾ ਪ੍ਰਦਾਨ ਕਰ ਦਿੰਦੇ ਹਨ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼।